ਅਸੀਂ ਸਿਰਜੂ ਅੰਕ ਸਹਿ ਸਹਿਰਨ ਜਿਉਂ ਸਿਰਦੇ ਮੰਤਨੇ ਆਗੇ ਰਾਹ ਕਰੇ ਸੇਵ ਕਰੇ ਜਿਉਂ ਗੁਰਮੁਖ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਰ ਲਏ ਸਾਧ ਸੰਗਤ ਆਪਣੇ ਮਨੋ ਵਿਰਤੀਆਂ ਨੂੰ ਬਾਰਾਂ ਰੋਕ ਕੇ ਅੰਤਰਮੁਖ ਕਰੋ ਸ਼ਬਦ ਨਾਲ ਜੋੜੋ ਵਿਚਾਰ ਵਿੱਚ ਪੂਰਾ ਧਿਆਨ ਰੱਖੋ ਤਾਂ ਕਿ ਪੂਰਾ ਪੂਰਾ ਲਾਭ ਪ੍ਰਾਪਤ ਹੋਵੇ। ਮਨ ਸਰੀਰ ਇਸ ਜੀਵ ਨੂੰ 84 ਦਾ ਗੇੜਾ ਕੱਟ ਕੇ ਫਿਰ ਕਿਤੇ ਹੱਥ ਆਉਂਦਾ ਲੱਖ 84 ਬਣਾਉਂਦੇ ਹਾਂ ਦੁਰਲੱਭ ਜਨਮ ਪਾਇਓ ਨਾਨਕ ਨਾਮ ਸੰਭਾਲ ਤੋਂ ਤੇਰਾ ਸੋਧਨ ਨੇੜਾ ਆਇਓ। ਲੱਖ 84 ਜਨਮ ਦਾ ਗੇੜਾ ਕੱਟ ਕੇ ਇਹ ਜੀਵ ਨੂੰ ਮਾਨਕ ਦੇ ਹੱਥ ਆਉਂਦੀ ਹੈ। ਇਹ ਸਦੀਵੀ ਨਹੀਂ ਇਸਦੇ ਪਾਤ ਰਹਿਣੀ ਇਸ ਮਾਨਕ ਦੇ ਨੂੰ ਖੋ ਲਿਆ ਜਾਏਗਾ। ਦ੍ਰਿਸ਼ਟਾਂਤ ਕਿਸੇ ਰਾਜਾ ਨੇ ਆਪਣੇ ਤਿੰਨ ਮੁਲਾਜ਼ਮ ਬੁਲਾਏ, ਉਹਨਾਂ ਨੂੰ ਇੱਕ ਇੱਕ ਘੋੜਾ ਦਿੱਤਾ ਔਰ ਕੁਝ ਖਰਚ ਦਿੱਤਾ। ਹੁਕਮ ਇਹ ਕੀਤਾ ਕਿ ਤਿੰਨ ਘੋੜੇ ਤੁਹਾਨੂੰ, ਯਾਨੀ ਇੱਕ ਇੱਕ ਘੋੜਾ ਤੁਹਾਨੂੰ ਇਸ ਵਾਸਤੇ ਮਿਲਿਆ ਹੈ ਸਾਰੇ ਹਿੰਦੁਸਤਾਨ ਦੇ ਜਿਤਨੇ ਤੀਰਥ ਹਨ ਇਹਨਾਂ ਦੀ ਯਾਤਰਾ ਇੱਕ ਸਾਲ ਦੇ ਅੰਦਰ ਅੰਦਰ ਕਰਕੇ ਇਸ ਘੋੜੇ ਨੂੰ ਵਾਪਸ ਦੇਣਾ ਹੈ। ਇਹ ਤੁਹਾਡਾ ਫਰਜ਼ ਹੈ। ਜਿਹੜਾ ਪੂਰੀ ਯਾਤਰਾ ਕਰ ਲਏਗਾ ਉਹ ਵੱਡੇ ਇਨਾਮ ਦਾ ਭਾਗੀ ਹੋਏਗਾ, ਜਿਹੜਾ ਠੀਕ ਨਹੀਂ ਕਰ ਸਕੇਗਾ ਉਹ ਦੰਡ ਦਾ ਭਾਗੀ ਹੋਏਗਾ। ਇਹਨਾਂ ਨੇ ਇੱਕ ਹੀ ਘੋੜਾ ਲੈ ਲਿਆ, ਖਰਚ ਵੀ ਨਾਲ ਮਿਲ ਗਿਆ। ਉਹਨਾਂ ਵਿੱਚ ਕਿੰਨੇ ਹੀ ਅੱਡ ਅੱਡ ਖਿਆਲਾਂ ਦੇ ਸਨ। ਇੱਕ ਬੜਾ ਸਿਆਣਾ ਸੀ, ਉਸਨੇ ਸੋਚ ਲਿਆ ਵੀ ਇਤਨਾ ਸਫ਼ਰ ਹੈ ਮੇਰਾ ਸਾਰਾ ਹੀ, 365 ਦਿਨ ਸਾਰੇ ਮੈਨੂੰ ਮਿਲੇ ਹੋਏ, ਖਰਚ ਮਿਲਿਆ, ਇਹ ਘੋੜੇ ਤੇ ਸਵਾਰੀ ਕਰਕੇ ਯਾਤਰਾ ਵੀ ਕਰਨੀ ਹੈ, ਸਫ਼ਰ ਵੀ ਕਰਨਾ ਹੈ ਔਰ ਇਸਨੂੰ ਆਰਾਮ ਵੀ ਦੇਣਾ, ਇਸਦੀ ਪਾਲਣਾ ਪੋਸ਼ਣਾ ਵੀ ਕਰਨੀ ਹੈ। ਪਹਿਲਾਂ ਸਿਆਣਾ ਸਮਝ ਵਾਲਾ ਸੀ, ਕਿਤਨੇ ਮੀਲ ਰੋਜ਼ ਮੈਨੂੰ ਸਫ਼ਰ ਕਰਨਾ ਪਏਗਾ ਤਦ ਮੈਂ ਇਤਨੀ ਦੇਰ ਦੇ ਵਿੱਚ ਆਪਣੀ ਯਾਤਰਾ ਸਫਲੀ ਕਰ ਸਕਾਂਗਾ। ਉਸਨੇ ਐਸਾ ਹੀ ਕੀਤਾ। ਦੂਸਰਾ ਸੀ, ਉਹ ਬਹੁਤਾ ਕਾਲਾ ਸੀ, ਉਹ ਚਾਹੁੰਦਾ ਸੀ ਬੜੀ ਜਲਦੀ ਮੈਂ ਸਫ਼ਰ ਤੈਅ ਕਰ ਲਵਾਂ। ਇਹ ਨਾ ਸੋਚਿਆ ਵੀ ਇਤਨਾ ਸਮਾਂ 365 ਦਿਨ ਮੇਰੇ ਪਾਸ ਹਨ ਸਾਰੇ, ਬਹੁਤਾ ਕਾਲਾ, ਜ਼ਿਆਦਾ ਕੰਮ ਲੈਣ ਲੱਗ ਗਿਆ ਥੋੜ੍ਹੇ ਚ। ਸੋ ਤੀਸਰਾ ਸੀ ਜਿਹੜਾ, ਉਹ ਉਹਨੇ ਸਫ਼ਰ ਵੱਲ ਧਿਆਨ ਹੀ ਨਾ ਦਿੱਤਾ, ਯਾਤਰਾ ਵੱਲ ਧਿਆਨ ਹੀ ਨਾ ਦਿੱਤਾ, ਦੇ ਘੋੜੇ ਦੀ ਮਾਲਿਸ਼ ਤੇ ਦਾਣਾ ਨਿਹਾਰੀ। ਸੋ ਤਿੰਨਾਂ ਦੇ ਵਿੱਚੋਂ ਜਿਹੜਾ ਠੀਕ ਯਾਤਰਾ ਕਰਕੇ ਸਮੇਂ ਦੇ ਅਨੁਸਾਰ ਘੋੜਾ ਵਾਪਸ ਕਰ ਦਿੰਦਾ ਹੈ ਉਹ ਇਨਾਮ ਦਾ ਭਾਗੀ ਬਣਦਾ। ਦੂਸਰਾ ਜਿਹੜਾ ਕਾਲਾ ਸੀ, ਕਿਉਂਕਿ ਘੋੜੇ ਤੋਂ ਕੰਮ ਜ਼ਿਆਦਾ ਲਿਆ ਗਿਆ, ਉਹ ਘੋੜਾ ਬਿਮਾਰ ਹੋ ਗਿਆ, ਦੁਬਲਾ ਹੋ ਕੇ ਵਿਚਾਲੇ ਮਰ ਗਿਆ, ਉਹਦੀ ਯਾਤਰਾ ਵੀ ਰਹਿ ਗਈ। ਤੀਜਾ ਜਿਹਨੇ ਯਾਤਰਾ ਵੱਲ ਧਿਆਨ ਹੀ ਨਹੀਂ ਦਿੱਤਾ, ਘੋੜੇ ਦੀ ਮਾਲਸ਼ ਔਰ ਉਸਦੀ ਪਾਲਣਾ ਉੱਪਰ ਹੀ ਸਾਰਾ ਸਮਾਂ ਖਰਚ ਕਰ ਦਿੱਤਾ, ਉਹ ਦੰਡ ਦਾ ਭਾਗੀ ਹੋਇਆ। ਇਹ ਦ੍ਰਿਸ਼ਟਾਂਤ ਹੈ। ਵਾਹਿਗੁਰੂ ਅੰਤਰਜਾਮੀ ਰਾਜਾਂ ਦਾ ਜੀਵਾਤਮਾ ਨੂੰ ਸ਼੍ਰੀ ਰੂਪੀ ਘੋੜਾ ਦਿੱਤਾ ਹੈ, ਇਸਨੂੰ ਹੁਕਮ ਕਰ ਦਿੱਤਾ ਇਹ ਕਲਯੁਗ ਦੇ ਵਿੱਚ 100 ਸਾਲ ਦੇ ਅੰਦਰ ਅੰਦਰ ਤੇਰੀ ਉਮਰ ਹੈ, ਇਸਦੇ ਵਿੱਚ ਤੈਂ ਪ੍ਰਭੂ ਪ੍ਰਾਪਤੀ ਦੀ ਯਾਤਰਾ ਕਰਨੀ ਹੈ। ਇਸਨੂੰ ਸਾਸਾਂ ਰੂਪੀ ਖਰਚਾ ਮਿਲਿਆ ਹੋਇਆ ਔਰ ਸ਼੍ਰੀ ਰੂਪੀ ਘੋੜਾ ਮਿਲਿਆ। ਤਿੰਨ ਕਿਸਮ ਦੇ ਲੋਕ ਹਨ, ਇੱਕ ਤਾਂ ਉਹ ਹਨ ਜਿਹੜੇ ਸਮਝ ਵਾਲੇ ਵਿਚਾਰ ਕਰਕੇ ਆਪਣੀ ਜ਼ਿੰਦਗੀ ਦਾ ਮੁੱਦਾ ਪ੍ਰਭੂ ਪ੍ਰਾਪਤੀ ਹੈ, ਉਹਨਾਂ ਨੇ ਆਪਣਾ ਰੋਜ਼ ਦਾ ਪ੍ਰੋਗਰਾਮ ਬਣਾ ਲਿਆ, ਵਿਵਹਾਰਕਾਰ ਵਾਸਤੇ ਵਕਤ ਕੱਢਦੇ ਹਨ ਔਰ ਇਸ ਕਿਸਮ ਦੀ ਜਥਾ ਜੋਸ਼ ਪਾਲਣਾ ਸੇਵਾ ਆਰਾਮ ਵੀ ਦਿੰਦੇ ਹਨ, ਇਸ ਤੋਂ ਭਜਨ ਕਰਵਾ ਕੇ ਪ੍ਰਭੂ ਪ੍ਰਾਪਤੀ ਦੇ ਵਾਸਤੇ ਉਪਰਾਲਾ ਕਰਦੇ ਹਨ ਉਹ ਸਿਆਣੇ। ਦੂਜੇ ਉਹ ਹਨ, ਕਈਆਂ ਨੂੰ ਵੈਰਾਗ ਲੱਗਦਾ ਹੈ, ਬਹੁਤੇ ਕਾਲੇ ਹੋ ਜਾਂਦੇ, ਕਾਲ ਦੇ ਵਿੱਚ ਸਰੀਰ ਦੀ ਬੇਪਰਵਾਹੀ ਕਰ ਦਿੰਦੇ ਹਨ, ਉਹਨਾਂ ਨੂੰ ਕਈ ਰੋਗ ਖੜੇ ਹੋ ਜਾਂਦੇ ਹਨ, ਉਹ ਬਿਮਾਰੀਆਂ ਲੱਗਣ ਕਰਕੇ ਆਪਣੀ ਯਾਤਰਾ ਸਫਲੀ ਨਹੀਂ ਕਰ ਸਕਦੇ। ਤੀਸਰੇ ਉਹ ਹਨ ਜਿਹੜੇ ਧਿਆਨ ਹੀ ਨਹੀਂ ਦਿੰਦੇ ਹਨ, ਸਰੀਰ ਰੂਪੀ ਘੋੜੇ ਨੂੰ खान पान से और प्रभु भक्ति वाल ध्यान ही नहीं है उन्हों का। अपने आप में घोड़ा मन के इसकी पालना इसकी पूजा से ही सारी जिंदगी गुजार देंगे। सो इन्हों विचों जेडे पहले हैं घट बसे चरणारविंद कसना जपे गोपाल सोई साहब सेवीए इस दे ही गोपाल। सो इस शरीर की पालना करके ये जान के भी इस तो लेना है कम, मैं शरीर नहीं हाँ, मैं शरीर के अंदर जीवात्मा हाँ रूह हाँ। कुछ देर वास्ते मैनु शरीर मिले फिर यह शरीर वापस ले लिया जाएगा। तो उन्ने समय के अंदर अंदर परमेश्वर की बंदगी करके सेवा भक्ति करके जन्म सफल कर लेंगे। दूसरे बहुते काले में कई विराग लगता है उन्होंने कई बीमारियां खड़िया होने करके पूरी मंजिल पर पहुंच नहीं सकते, क्यों उन्होंने भी अधूरा रह जाता है। भावें परमेश्वर की नाराजगी का कारण तो नहीं बनते, लेकिन पहले अंतरजामी की प्राप्ति होने करके जन्म के चक्कर कटे जाते, सारे दुखों तो बरी हो जाते, सदा वास्ते वाहिगुरू आनंद का सागर वे रेंगे। दूसरों और एक का जन्म धारना पैदा। तीसरे जे जमें इधर ध्यान नहीं देंगे वह तो सख्त दंड के अधिकारी हैं, जेडे समझते हैं मानुकतन की टेंडिंग एंडिंग मेरी नथिंग जिंदगी का मुद्दा खाओ पीओ ऐश हो जाता वो दंड के भागी होंगे। उन्होंने वास्ते इतने तो तकलीफा चार दिन अपने आप में समझते हैं भी असं बड़े सुखी हैं, दरअसल सुखी नहीं है। सुखी तो वह पुरुष हूँ जिसका चित शांत हो गया, बाकी भक्ति अखीर जमा के बस पैना हिसाब किताब हो गए लख चौरासी जून का गेड़ा अनेक तकलीफा उठानिया पैनगियां उन्होंने वास्ते। ये कुछ आओ इधर बाबा अमरदास जी की आयु 60-62 साल की होगी, पिछली अवस्था के गुरु शरण प्राप्त हुई, भावें पहला तो ही जब तक होश संभली चंगे पासे ख्याल से श्रेष्ठाचार से तीर्थ यात्रा आदि करना, पर गुरु कृपा तो बिना गुरु शरण तो बिना इसके जन्म की सफलता होंगी नहीं, प्रभु प्राप्ति होंगी नहीं है। गुरु अंगद देव महाराज जी की शरण में आके गुरु दीक्षा प्राप्त करके मृतपान करके आप जी ने हम सोचा कि श्री तो जल्दी जल्दी कम ले लेना चाहिए, उम्र काफ़ी हो गई है, वक्त अखीर तो पहला प्रभु प्राप्ति रूपी कार्य रास हो जाना चाहिए। आप जी ने यह विचार करके मन करके भजन करना चाहिए, शरीर करके सेवा करिए, जिमीदार तो हल्ट जोड़ दिंदा एक खेत में अद्धे वक्त भी समझा जाता एक डबल टाइम ले जाता, इसी तरह उन्होंने शरीर करके सेवा मन करके भजन, क्योंकि पहले समय के लोग शरीर करके तप करते होंगे और मन करके भजन करते सन। इस तरीके से आप जी ने जन्म में सफला करने वास्ते उद्यम उठाया, लग बन के सेवा कर लगे, सेवा बड़िया ताकत हैं, सेवा बड़िया बरकत हैं, तेरे सेवा करते अंदर सेवा तो एक पशु की भी काली नहीं जाती, एक तुम गां की सेवा करो मझ की सेवा करो तुम दुध मिलेगा, दरखत की सेवा करो तुम फल मिलेंगे छां मिलेगी। इसी तरह सेवा गुरु गुरु तो परमेश्वर रूप है, उसकी सेवा किमें आई जा सकती है, एक तिल नहीं तन्ने काले हो तिर तिल जिनी भी कागना नहीं खाता है, सेवा अवश्य फल लगता है।
करके कोई देख लो सेवा Thank you.
ਸੇਵਾ ਵਿੱਚ ਬੜੇ ਬੜੀਆਂ ਬਰਕਤਾਂ, ਬੜੇ ਬੜੀ ਤਾਕਤ। ਰਾਮਦਾਸ ਜੀ ਦਾ ਜਨਮ ਲਾਹੌਰ ਦਾ ਸੋਢੀਆਂ ਵਿੱਚ ਕਰਦਾ। ਆਪ ਜੀ ਨੂੰ ਬਚਪਨ ਤੋਂ ਸ਼ੌਕ ਲੱਗਿਆ, ਗੋਇੰਦਵਾਲ ਸਾਹਿਬ ਆ ਗਏ, ਸੇਵਾ ਕਰਨ ਲੱਗ ਪਏ। ਬੀਬੀ ਬਾਨੀ ਦੀ ਸ਼ਾਦੀ ਵੀ ਇਹਨਾਂ ਨਾਲ ਹੀ ਹੋਈ। ਸੇਵਾ ਕਰਦੇ ਜਿਹੜੇ ਪਹਿਲੇ ਬਚਪਨ ਦੇ ਸਾਥੀ ਸਨ, ਇੱਕ ਦਫ਼ਾ ਉਹਨਾਂ ਨੇ ਵਿਚਾਰ ਕੀਤੀ, ਕਿਸੇ ਤੀਰਥ ਯਾਤਰਾ ਨੂੰ ਗਏ ਸਨ ਵੀ ਚਲੋ ਚੱਲ ਕੇ ਜੇਠਾ ਜੀ ਪਹਿਲਾ ਨਾਂ ਸੀ ਉਹਦਾ ਦਰਸ਼ਨ ਕਰੀਏ, ਦੇਖੀਏ। ਸਹੁਰੇ ਘਰ ਰਹਿੰਦੇ, ਕਿਸੇ ਜੀ ਸਾਨੂੰ ਸ਼ੌਕ ਨਾਲ ਰਹਿੰਦੇ, ਜਗਤ ਗੁਰੂ ਦੇ ਘਰ ਖਾਣ ਦੀ ਸ਼ਾਦੀ ਹੋਈ। ਸੋ ਆਏ, ਆ ਕੇ ਕੀ ਦੇਖਦੇ ਨੇ, ਆਪ ਜੀ ਟੋਕਰੀ ਢੋ ਰਹੇ ਹਨ, ਸੇਵਾ ਕਰ ਰਹੇ ਹਨ, ਮਿੱਟੀ ਵਿੱਚ ਲਿਬੜੇ ਫਿਬੜੇ। ਹੈਰਾਨ ਹੋ ਗਏ, ਕਿਉਂਕਿ ਸਾਥੀ ਸੇ ਪਹਿਲੇ ਕਹਿਣ ਲੱਗੇ ਜੇਠਿਆ ਹੱਦ ਕਰਤੀ, ਮਜ਼ਦੂਰਾਂ ਵਾਲਾ ਕੰਮ ਫੜਿਆ। ਜਗਤ ਗੁਰੂ ਦਾ ਦਾਮਾਦ ਹੋ ਕੇ ਉਹ ਕਹਿੰਦੇ ਚੁੱਪ ਰਹੋ, ਬੜੀਆਂ ਸਿਫਾਰਸ਼ਾਂ ਨਾਲ ਸੇਵਾ ਲੱਭੀ, ਸੇਵਾ ਭਾਗਾਂ ਤੋਂ ਬਿਨਾਂ ਲੱਭਦੀ ਹੈ ਕਿਤੇ? ਉਸ ਮੌਕੇ ਐਸੇ ਉਚਾਰਨ ਕੀਤਾ ਸੀ, ਦੱਸੀ। ਪਾਣੀ ਪੱਖਾ ਪੀਸ ਦਾਸ ਕੇ ਤਬ ਹੋਵੇ ਨਿਹਾਲ, ਰਾਜ ਮਲਿਕ ਸਿਕਦਾਰੀ ਅਗਨੀ ਮੈਂ ਜਾਲ, ਸੰਤ ਜਨਾ ਕਾ ਛੋਰਾ ਤਿਸ ਚਰਨੀ ਲਾਗ, ਮਾਇਆ ਧਾਰੀ ਛਤਰ ਪਤਿਨ ਛੋਡੋ ਤਿਆਗ, ਸੰਤ ਜਨਾ ਕਾ ਲੂੰਗਰਾ ਓਟ ਨਗਨ ਨ ਹੋਈ, ਸਾਗਤ ਸਿਰ ਪੋ ਰੇਸ਼ਮੀ ਪੈਰ ਪਤ ਹੋਈ, ਸਾਗਤ ਚਮੁਖ ਜੋੜੀ ਅਧ ਵਿੱਚੋਂ ਟੁੱਟੈ, ਹਰ ਜਨ ਕੀ ਸੇਵਾ ਜੋ ਕਰੈ ਇਤ ਉਤੈ ਛੂਟੈ, ਸਭ ਕੁਝ ਤੂੰ ਹੀ ਤੇ ਹੋਆ ਆਪ ਬਣਤ ਬਣਾਈ, ਦਰਸ਼ਨ ਭੇਟ ਸਾਧਕਾ ਨਾਨਕ ਗੁਣ ਗਾਈ। यानी सूखा और पीसना पीस के पानी धोके बहुत किस्म की सेवा करके सेवा मन शुद्ध कर दी है। शुद्धि दिनों हिरदे विच नाम वसदा है, नाम हिरदे विच वसिया अंतरजामी जो आनंद का सागर है ओदे विच लीन होई सारे दुखां तो बरी हो जाता। इं सेवा करके कहने लगे दुखां तो बरी हो ही ना थानू इस गल की की महिमा तुसी की जानो इस गल की करी जाते हैं और मन करके उधर लीला छड़ते हैं। यूं ਬਾਬਾ ਅਮਰਦਾਸ ਜੀ ਨੇ ਸਮੇਂ ਨੂੰ ਗਨੀਮਤ ਸੁਣ ਕੇ, ਸਮੇਂ ਨੂੰ ਥੋੜ੍ਹਾ ਜਾਣ ਕੇ, ਆਯੂ ਬਹੁਤ ਹੋ ਗਈ ਹੈ, ਥੋੜ੍ਹੇ ਸਮੇਂ ਵਿੱਚ ਹੀ ਪ੍ਰਭ ਪ੍ਰਾਪਤ ਰੂਪੀ ਕਾਰ ਰਾਸ ਹੋਣਾ ਚਾਹੀਦਾ ਹੈ, ਇਹ ਜਾਣ ਕੇ ਉਦੋਂ ਨਹੀਂ ਅੰਦਰ ਨਾਮ ਦੀ ਧੁਨ ਨਾਮ ਦੀ ਲਿਵਨੋਂ ਨਹੀਂ ਛੋੜਦੇ, ਤੇ ਸਰੀਰ ਕਰਕੇ ਸੇਵਾ ਪੱਕਾ ਆਰਨਾ ਸੰਗਤਾਂ ਨੂੰ ਸਤਸੰਗ ਦੇ ਜੁੱਤੇ ਚਾੜਨੇ, ਝਾੜੂ ਦੇਣੇ, ਪਾਣੀ ਧੋਣਾ ਸੰਗਤ ਵਾਸਤੇ, ਜੂਠੇ ਭਾਂਡੇ ਮਾਂਜਣੇ, ਹੋਰ ਕਈ ਕਿਸਮ ਦੀ ਸੇਵਾ ਆਪ ਜੀ ਨੇ ਇਉਂ ਆਰੰਭ ਕਰ ਦਿੱਤੀ। ਚੰਗਾ ਸੇਵਾ ਪੁੱਛ ਲੱਗੇ, ਗੱਲਬਾਤ ਕਿਸੇ ਨਾਲ ਨਹੀਂ, ਜਿਹਨੇ ਭਜਨ ਕਰ ਰਹੇ, ਜਿਹਨੇ ਵਿੱਦਿਆ ਪੜ੍ਹਨੀ, ਜਿਹਨੇ ਸੇਵਾ ਕਰ ਰਹੀ ਹੈ, ਜੇ ਹੋਰ ਪਾਸੇ ਧਿਆਨ ਗੱਲਾਂ ਬਾਤਾਂ 'ਚ ਹੋਵੇ ਇਹ ਕਰ ਨਹੀਂ ਸਕਦਾ, ਕਿਉਂਕਿ ਉੱਧਰ ਦੁਰਲੱਭ ਜਾਣਦੇ ਹਨ। ਕਿਉਂ ਆਪ ਜੀ ਨੇ ਇਸ ਤੋਂ ਇਲਾਵਾ ਇੱਕ ਹੋਰ ਸੇਵਾ ਆਰੰਭ ਕੀਤੀ। ਗੁਰੂ ਅੰਗਦ ਦੇਵ ਮਹਾਰਾਜ ਸਾਡੇ ਦਸੇ ਗੁਰੂ ਸਾਹਿਬਾਨ ਹੋਰ ਜਿਤਨੇ ਵੀ ਮਹਾਂਪੁਰਖ ਹੋਏ, ਅੰਮ੍ਰਿਤ ਵੇਲੇ ਜਾਗਰਣ ਦਾ ਪਹਿਰ ਸਵਾ ਪਹਿਰ ਆਪਣੇ ਦੇ ਕੇ ਸੋਚ ਆਪਣੇ ਗੁਰੂ ਦਾ ਇਸ਼ਨਾਨ ਕਰਕੇ ਪ੍ਰਭੂ ਦੇ ਧਿਆਨ ਵਿੱਚ ਜੁੜਨ ਦਾ ਅਭਿਆਸ ਹੁੰਦਾ। ਸਮੇਂ ਸਾਧਨ ਕਾਲ ਵਿੱਚ ਤਾਂ ਦਿਨ ਰਾਤ ਇੱਕ ਕੀਤਾ ਹੁੰਦਾ, ਸਰ ਸਹੀ ਰਾਤ ਬੈਠ ਕੇ ਸਮਾਧੀਆਂ ਕਰਦੇ ਹਨ, ਫਿਰ ਵੀ ਸਹਿਜ ਅਵਸਥਾ ਵਿੱਚ ਆ ਕੇ ਇਸ ਅਵਸਥਾ ਨੂੰ ਹਮੇਸ਼ਾ ਬਰਕਰਾਰ ਰੱਖਦੇ ਹਨ। ਗੁਰੂ ਅੰਗਦ ਦੇਵ ਮਹਾਰਾਜ ਸਮੇਂ ਕਰਨ ਕਰਾਉਣ ਦੀ ਲੋੜ ਨਹੀਂ ਸੀ, ਪ੍ਰਭੂ ਪ੍ਰਾਪਤ ਕੀਤਾ ਕਿ ਇਹਦਾ ਮੁੰਦਲੇ ਮਕਸੂਦ ਹੈ, ਜਿੱਥੇ ਪਹੁੰਚ ਗਿਆ ਫਿਰ ਉਸਨੂੰ ਹੋਰ ਕਾਟਣਾ ਦੀ ਲੋੜ ਨਹੀਂ ਰਹਿੰਦੀ ਹੈ। ਪਰ ਫਿਰ ਵੀ ਜਿਵੇਂ ਇੱਕ ਕੋਈ ਥੋੜ੍ਹੀ ਲਾ ਕੇ ਗਰਮੀ ਦਾ ਮਹੀਨਾ ਸਾਉਣ ਭਾਦੋਂ ਦਾ ਚੁਬਾਰੇ 'ਤੇ ਚੜ੍ਹ ਕੇ ਠੰਡੀ ਹਵਾ ਲੈਂਦਾ, ਥੋੜ੍ਹੀ ਨਹੀਂ ਲਾਉਂਦਾ ਤਾਂ ਕਿ ਹੋਰ ਵੀ ਉਸ ਤਾਈਂ ਚੜ੍ਹ ਚੁੱਕੀ ਹਵਾ ਲੈ। ਸਤਿਪੁਰਸ਼ਾਂ ਦਾ ਜਿਹੜਾ ਜੀਵਨ ਹੁੰਦਾ ਹੈ ਇਹ ਦੂਸਰਿਆਂ ਦੇ ਵਾਸਤੇ ਉਹਨਾਂ ਦੀ ਕਰਨੀ ਹੀ, ਉਹਨਾਂ ਦੀ ਕਮਾਈ ਹੀ ਜਿਹੜੀ ਚੱਲਦੀ ਉਹੀ ਸਿੱਖਿਆ ਰੂਪ ਹੋਇਆ ਕਰਦੀ ਹੈ। ਸੰਯੋਗ ਕਰਕੇ ਆਪ ਜੀ ਦੇ ਇਸ਼ਨਾਨ ਵਾਸਤੇ ਬਾਬਾ ਅਮਰਦਾਸ ਜੀ ਨੇ ਦਰਿਆ ਬਿਆਸ ਜੋ ਕਿ ਖਡੂਰ ਤੋਂ 4 ਕੋਹ ਪੈਂਦਾ ਸੀ ਉੱਥੋਂ ਜਲਦੀ ਗਗਰ, ਉਹ ਕਿਵੇਂ ਸ਼ਾਮ ਦਾ ਰਾਤ ਦਾ ਸਤਸੰਗ ਪਹਿਰ ਸਵਾ ਪਹਿਰਾ ਗੁਜ਼ਰ ਜਾਂਦੀ ਸੀ, ਕੀਰਤਨ ਕਥਾ ਸਤਸੰਗ ਹੁੰਦਾ ਸੀ, ਸੋ ਉਸ ਤੋਂ ਬਾਅਦ ਵੀ ਸੇਵਾ ਰੂਪੀ ਭਜਨ ਰੂਪੀ ਤਪੱਸਿਆ, ਮਨ ਨੂੰ ਇਕੱਠਾ ਕਰਨਾ ਇਹ ਤਪੱਸਿਆ ਹੈ ਔਰ ਸੇਵਾ ਕਰਨੀ ਪਰਮ ਤਪੱਸਿਆ ਹੈ। ਆਪ ਜੀ ਨੇ ਖੁਰਾਕ ਜੋ ਗੁਰੂ ਕੇ ਲੰਗਰ ਤੋਂ ਮਿਲਦਾ ਪ੍ਰਸ਼ਾਦ ਉਹ ਛੱਕ ਲਿਆ, ਬਾਕੀ ਗੁਰੂ ਘਰ ਤੋਂ ਸਾਲ ਪਿੱਛੋਂ ਇੱਕ ਫਲ ਮਿਲਦਾ ਉਹਨੂੰ ਸਿਰ 'ਤੇ ਕੱਸ ਕੇ ਬੰਨ ਲੈਂਦੇ ਸਨ। ਦਿਨ ਰਾਤ ਭਜਨ ਸੇਵਾ ਗੱਲਬਾਤ ਕਿਸੇ ਨਾਲ ਨਹੀਂ, ਇਸ ਉਮਰ ਦੀ ਕਿਤਨੀ ਕਾਰਨਾ ਖਾਂਦੇ ਸਨ। ਫਿਰ ਪਸ਼ਚਾਤ ਦੀ ਗੱਲ ਇਹ ਹੈ, ਗੁਰੂ ਅੰਗਦ ਦੇਵ ਮਹਾਰਾਜ ਨੇ ਜਿਸ ਦਿਨ ਤੋਂ ਕਿਰਪਾ ਕੀਤੀ ਨਾਮ ਦੀ ਤਾਂ ਬਖਸ਼ਤੀ, ਫਿਰ ਬੁਲਾਇਆ ਤਾਂ ਇਸ ਗੱਲ ਦਾ ਕੋਈ ਗਿਲਾ ਨਹੀਂ ਜਾਣਦੇ ਸੀ, ਗੁਰੂ ਅੰਤਰਯਾਮੀ, ਗੁਰੂ ਸਰਬੱਗ ਹੈ, ਗੁਰੂ ਸਮਰੱਥ ਹੈ, ਕਿਸੇ ਦੀ ਕਾਰਨਾ ਤੋਂ, ਕਿਸੇ ਦੇ ਪ੍ਰੇਮ ਤੋਂ, ਕਿਸੇ ਦੀ ਅਵਸਥਾ ਤੋਂ ਭੁਲਿਆ ਕੋਈ ਨਹੀਂ ਹੈ। ਇੱਕ ਤਿਲ ਨਹੀਂ ਬੰਨੇ ਕਾਲੇ, ਹਰੇਕ ਦੀ ਕਾਰਨਾ ਨੂੰ ਕਲਤਾਸ਼ ਲਗਾਉਂਦਾ ਹੈ। ਸੰਯੋਗ ਕਰਕੇ ਇਸ ਵਿਸ਼ਵਾਸ ਦੇ ਨਾਲ ਆਪ ਦਿਨ ਰਾਤ ਸੇਵਾ ਕਰਦੇ ਸਨ। ਸੰਯੋਗ ਕਿਤਨੀ ਮੁਸ਼ਕਿਲ ਫਲਮ ਸੇਵਾ ਕਰਦੇ ਹਾਂ ਔਰ ਭਜਨ ਕਰਦੇ ਹਾਂ, ਮਨ ਸ਼ੁੱਧ ਔਰ ਇਕਾਗਰ ਹੁੰਦਾ ਹੈ। ਸ਼ੁੱਧ ਔਰ ਇਕਾਗਰ ਮਨ ਦੇ ਵਿੱਚ ਬਹੁਤ ਸਾਰੀਆਂ ਬਰਕਤਾਂ ਪੈਦਾ ਹੋਇਆ ਕਰਦੀਆਂ ਹਨ। ਜਿੰਨੀਆਂ ਵੀ ਸਤਪੁਰਸ਼ਾਂ ਵਿੱਚ ਬਰਕਤਾਂ ਤੁਸੀਂ ਸੁਣਦੇ ਹੋ, ਭਾਵੇਂ ਸਾਰੀਆਂ ਹਰ ਇੱਕ ਦੇ ਸਾਹਮਣੇ ਨਹੀਂ ਆਈਆਂ, ਬੜੇ ਬੜੇ ਕਰਨੀਆਂ ਦੇ ਮਾਲਕ ਗੁਰੂ ਘਰ ਦੇ ਵਿੱਚ ਗੁਰੂ ਬਖਸ਼ ਸਿੱਖ ਉਸ ਤੋਂ ਬਾਅਦ ਵੀ ਮਹਾਂਪੁਰਖ ਹੋਏ, ਕਿਉਂਕਿ ਇਹ ਚੀਜ਼ ਸਾਹਮਣੇ ਤਦ ਆਉਂਦੀ ਹੈ ਉਹਨਾਂ ਦਾ ਜੀਵਨ ਸਾਹਮਣੇ ਰੱਖਿਆ ਜਾਵੇ। ਯਾਰ ਤੂੰ ਕੋਈ ਸੁਣਾਵੇ ਥੋੜ੍ਹਾ ਬਹੁਤ, ਕਿੰਨਾ ਕੋਈ ਸੁਣਾ ਥੋੜ੍ਹਾ ਬਹੁਤ ਪਤਾ ਹੁੰਦਾ ਇਸ ਤਰੀਕੇ ਦੇ ਇਤਿਹਾਸ, ਜੇਕਰ ਨਾ ਬਣਦਾ ਇਹ ਕਿਵੇਂ ਸਾਹਮਣੇ ਆਉਂਦਾ, ਇਹ ਵੀ ਤਦੇ ਸਾਹਮਣੇ ਆਇਆ। ਪ੍ਰੇਰਨਾ ਕੀਤੀ ਸੰਤੋਖ ਸਿੰਘ, ਉਹਨੇ ਸਾਰਾ ਗੁਰਪ੍ਰਤਾਪ ਸੂਰਜ ਗੁਰੂ ਦੀ ਬਣਾ ਕੇ ਸਾਰੀਆਂ ਸੰਗਤਾਂ ਦੇ ਖਰਚੇ ਬਣਦੇ ਸਾਹਮਣੇ ਲਿਆਂਦਾ। ਸੋ ਆਓ ਆਪ ਜੀ ਨੇ ਜਿਸ ਤਰ੍ਹਾਂ ਸੇਵਾ ਭਜਨ ਆਰੰਭ ਕੀਤਾ, ਮਨ ਸ਼ੁੱਧ ਔਰ ਇਕਾਗਰ ਹੋ ਕੇ ਬਹੁਤ ਸਾਰੀਆਂ ਬਰਕਤਾਂ ਇਹ ਮਨ ਦੇ ਵਿੱਚ ਆਉਂਦੀਆਂ ਹਨ। ਪ੍ਰਭੂ ਕੇ ਸਿਮਰਨ, ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਨੇ ਪ੍ਰਭੂ ਸਿਮਰਨ ਦੇ ਬਿਆਨ ਫਾਇਦੇ ਦੱਸੇ, ਉਹਨਾਂ ਵਿੱਚ ਇੱਕ ਇਹ ਵੀ ਬਚਨ ਆਉਂਦਾ ਹੈ, ਪ੍ਰਭੂ ਕੇ ਸਿਮਰਨ ਰਿੱਧ ਸਿੱਧ ਨੋ ਨਿੱਧ, ਪ੍ਰਭੂ ਕੇ ਸਿਮਰਨ ਗਿਆਨ ਥਿਆਨ ਸਤਬੁੱਧ। ਪ੍ਰਭੂ ਦੇ ਸਿਮਰਨ ਕਰਕੇ ਰਿੱਧੀ ਸਿੱਧੀ ਨਿੱਧੀ ਵੀ ਆਉਂਦੀ ਹੈ ਔਰ ਪ੍ਰਭੂ ਗਿਆਨ ਵੀ ਹੁੰਦਾ। ਰਿੱਧੀ ਸਿੱਧੀ ਨਿੱਧੀ ਨੂੰ ਮਾਇਆ ਮੰਨਿਆ ਹੈ, ਇਸ ਵੱਲ ਧਿਆਨ ਨਹੀਂ ਦੇਣਾ ਦੱਸਿਆ, ਔਰ ਜੇ ਅਸਲ ਜ਼ਿੰਦਗੀ ਦਾ ਮਕਸਦ ਪ੍ਰਭੂ ਪ੍ਰਾਪਤੀ ਹੈ ਤਾਂ ਉਸ ਵੱਲ ਪੂਰਾ ਧਿਆਨ ਹੋਣਾ ਚਾਹੀਦਾ ਹੈ। ਔਰ ਇਉਂ ਮਨ ਸ਼ੁੱਧ ਹੋ ਕੇ ਬਹੁਤ ਸਾਰੀਆਂ ਬਰਕਤਾਂ ਪੈਦਾ ਹੋਇਆ ਕਰਦੀਆਂ ਹਨ, ਪਰ ਉਹਨਾਂ ਵੱਲ ਧਿਆਨ ਨਹੀਂ ਦੇਣਾ। ਇਉਂ ਮਰੀਜ਼ ਹੋ ਕੇ ਸੇਵਾ ਮੁਰਤੇ ਦੀ ਨਹੀਂ।
मुर्दा होए ना मुरीद जल्दी मोरा, मुर्दा होए ना मुरीद
तीन किस्म के मरीज होंगे एक नंता सिख दूसरे श्रद्धालु यानी सिद्धकी सिख तीसरे मर्जी बड़े सिख तो तिना का दर्जा लैदा लैदा जेडे आखिरी दर्जे के मर्जी बड़े उन्होंने तन मन धन गुरु की भेट चाड़िया होगा तन मन धन सब शौक गुरु को हुक्म मनिए पाइए अपना कुछ नहीं मनिया सो इस तरीके सिर्फ अपनी तन मन धन की कुर्बानी दे के और सेवा कर रहे हैं फिर तन मन धन कुर्बान करके अपनी हों भी नाल दी छुट्टी सो इस तरीके से दस दिन भाई साहब मुर्दा हुए मुरीद ना गली होना सबर शुक्र शहीद परम पौख होना गोला मुल खरीद कारे जोगना ना था भुख ना नींद ना खाना सोवना उठे भी तागीद पगमल धोवना पीण पीन जदीद पानी ढोवना चंद मुबारक ईद भुग खलोवना यह दसे मरीद योजे लक्षण खड़ जाते हैं कालना कालन वेले मन की शुद्धि एकाग्रता द्वारा ताकत आदियां पर उन्होंने जज्ब रखना है उन्होंने गुप्त रखना है जाहर नहीं करना परम परम पाव शहीद याने दो किस्म के एक दफा तो जिक्र है बादशाह रूम होया उसनू बंदगी करने का शौक जागे तो फुलमावां नाल विद्वानां नाल बहुत सारे बचनदास सुनते रहिंदे सन तो किसी ने उसनू रमज मारी जिन्नी देर तक सबर और शुक्र नहीं धारण करता रब की दरगाह विच बंदगी कबूल नहीं पैंदी उसदे अर्थ पुछदा भी शब्द से शुक्र कहते ही पर उसनों तसली बख्श जवाब नहीं मिल सकिया अखीर किसी ने कहा आपको इसका जवाब दिल्ली की जेल में सरमद नाम करके फकीर है उस तो मिलेगा तो अगर तुम तसली बख्श जवाब चाहते हो सरमद कौन सी सरमद दिल्ली के एक चंगे रजे पुजे पुराने मुसलमान घराने का एक लड़का सी ਕਿਸੇ ਬੰਦੇ ਦੀ ਸੋਭਤ ਮਯਸਰ ਹੋਗੀ। ਜੇਕਰ ਧਨ ਪੈਸਾ ਹੋਵੇ ਬੁਰੀ ਸੁਸਾਇਟੀ ਚ ਬੈਠ ਜੇ ਆਦਮੀ ਨਰਕੀ ਨਰਕ ਤਿਆਰ ਕਰਦਾ। ਇੱਥੇ ਵੀ ਅਨੇਕਾਂ ਦੁੱਖ ਅਨੇਕਾਂ ਬਿਮਾਰੀਆਂ ਛੇੜ ਲੈਂਦਾ ਔਰ ਫਿਰ ਅੱਗੇ ਵਾਸਤੇ ਨਰਕੀ ਨਰਕ ਛੇੜਦਾ। ਪਰ ਵੱਡੇ ਭਾਗਾਂ ਕਰਕੇ ਉਸਨੂੰ ਫਕੀਰਾਂ ਦੀ ਰੱਬ ਦੇ ਪਿਆਰਿਆਂ ਦੀ ਸੁਸਾਇਟੀ ਚ ਇਨਸਾਨ ਜੋ ਜੇ ਸੰਗਤ ਵਿਚ ਵਿਚਰਦਾ ਹੈ ਵੈਸਾ ਹੀ ਹੋ ਜਾਂਦਾ ਹੈ। ਕਿਉਂਕਿ ਇਹ ਜੇ ਸੰਗਤ ਵਿਚ ਵਿਚਰਦਾ ਉਹਦੇ ਉਹਦੇ ਖਿਆਲਾਤ ਹੋ ਜਾਂਦੇ, ਸਰੀਰ ਦੇ ਕਰਤੱਵ ਵੀ ਉਹੋ ਜਿਹੇ ਹੁੰਦੇ ਹਨ। ਕਦੇ ਸਤਸੰਗ ਕਰਨ ਦੀ ਤਾਕੀਦ ਕੀਤੀ ਸਾਨੂੰ ਗੁਰੂ ਬਾਬਾ ਜੀ ਨੇ ਮਾਰ ਦਾ, ਉਹ ਸੰਗਤ ਤੋਂ ਰੋਕਿਆ ਹੈ। ਉਸਨੂੰ ਫਕੀਰਾਂ ਦੀ ਸੋਚ ਮੇ ਹੌਲੀ 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 ਉਹ ਉੱਚ ਕੋਟੀ ਦਾ ਫਕੀਰ ਹੋਇਆ, ਮੰਗਲੇ ਮਾਤਰ ਤੱਕ ਪਹੁੰਚ ਗਿਆ ਹੈ। ਕਬੀਰ ਮਨ ਪੰਖੀ ਫਿਆ ਉਦੋਂ ਰਹਿ ਦਿਸ ਜਾਏ, ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ। ਜੇ ਸੰਗਤ ਕੋਈ ਕਰਦਾ ਉਹ ਹਜ਼ਾਰ ਵਾਸੀ ਹੋ ਜਾਂਦਾ ਹੈ। ਚੋਰਾਂ ਦੀ ਸੰਗਤ ਚੋਰ ਬਣਾ ਦੇਗੀ, ਠੱਗਾਂ ਦੀ ਠੱਗ ਬਣਾ ਦੇਗੀ, ਸ਼ਰਾਬੀ ਦੀ ਸ਼ਰਾਬੀ ਬਣਾ ਦੇਗੀ, ਜੂਏ ਬਾਜ਼ਾਂ ਦੀ ਜੂਏ ਬਾਜ਼ ਬਣਾ ਦੇਗੀ। ਇਹ ਸੰਗਤਾਂ ਚ ਬੈਠ ਕੇ ਆਦਮੀ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦਾ ਹੈ। ਪਰ ਦੂਸਰੇ ਪਾਸੇ ਸਤਸੰਗ ਹੀ ਇੱਕ ਇਹੋ ਜਿਹੀ ਸੰਗਤ ਹੈ ਜਿਹੜੀ ਸੱਤ ਦੀ ਸੋਚੀ ਦਿੰਦੀ, ਇਹਦੇ ਜੀਵਨ ਨੂੰ ਲੋਕ ਪ੍ਰਲੋਕ ਨੂੰ ਸਵਾਰਦੀ ਹੈ, ਲੋਕ ਪ੍ਰਲੋਕ ਸੁਹੇਲਾ ਕਰਦੀ ਹੈ। ਇਸ ਕਰਕੇ ਇਹ ਸਤਸੰਗ ਕਰਨ ਦੀ ਤਾਕੀਦ ਕੀਤੀ ਸਾਨੂੰ ਗੁਰੂ ਬਾਬੇ ਨੇ। ਕੋਈ ਸੰਗਤ ਤੋਂ ਵਿਵਰਤ ਕੀਤਾ ਹੈ, ਰੋਕਿਆ ਹੈ। ਕੋਈ ਸੰਗਤ ਦੁਆਰਾ ਬੜੇ ਬੜੇ ਦੂਸ਼ਣ ਪੈਦਾ ਹੋ ਜਾਂਦੇ ਇਹਦੇ ਜੀਵਨ ਦੇ ਵਿੱਚ। ਖੈਰ ਉਹ ਸ਼ਰਮਾ ਦੇ ਵਿੱਚ ਕੋਟੀ ਦਾ ਫਕੀਰ ਹੋ ਗਿਆ। ਮੰਗਲੇ ਮਾਤ ਆਖਰੀ ਮੰਗਲ ਜਿਹੜੀ ਹੈ ਰੂਹਾਨੀਅਤ ਦੀ, ਉਸ ਵਿੱਚ ਪਹੁੰਚ ਕੇ ਬਿਰਤੀ ਆਤਮਾ ਰੂੜ ਹੋ ਗਈ। ਦਿੱਲੀ ਦੇ ਟਾਂਕ ਵੀ ਦਿਗੰਬਰ ਸ਼ੀਰ ਤੇ ਕੋਈ ਦਸਤਰ ਨਹੀਂ ਪੈਂਦਾ, ਮਸਤੀ ਵਿੱਚ ਖੜਾ ਚੁੰਮਦਾ ਰਹਿੰਦਾ ਹੈ। ਸੋਈਆਂ ਉਸ ਸਮੇਂ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਦੀ ਹਕੂਮਤ ਸੀ ਹਿੰਦੁਸਤਾਨ ਦੇ। ਬਾਦਸ਼ਾਹੀ ਨਾਲ ਪਿਆਰ ਹੁੰਦਾ, ਭਰਾਵਾਂ ਨਾਲ ਪਿਆਰ ਨਹੀਂ ਹੁੰਦੇ। ਆਪਣੇ ਪਿਓ ਨੂੰ ਮਰਵਾ ਆਪਣੇ ਜੇਲ੍ਹ ਵਿੱਚ ਛੱਡ ਦਿੱਤਾ, ਅੱਖਾਂ ਗੜਾ ਤੀਆਂ ਤੇ ਭਰਾ ਸੀ ਇਸ ਦਰਦਾਸ਼ ਕੋ ਫਕੀਰ ਦੋਸਤ ਸੀਗੀਆਂ ਨੇ, ਸੰਤਾਂ ਦਾ ਸਤਸੰਗੀ ਸੀ, ਮੀਆਂ ਮੀਰ ਦਾ ਮਰੀਦ ਸੀ, ਉਸ ਨੂੰ ਮਰਵਾਉਣ ਦੀ ਕੋਸ਼ਿਸ਼ ਕਰਦਾ ਸੀ। ਇਸੀ ਕਰਕੇ ਉਹ ਦਰਦਾਸ਼ ਕੋ ਗੁਰੂ ਸੱਤਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਵੀ ਪਹੁੰਚਿਆ ਸੀ ਕੀਰਤਪੁਰ ਸਾਹਿਬ। ਉਹ ਸਰਮਤ ਪਾਠ ਕਈ ਦਫ਼ਾ ਦਾ ਉੱਤਰ ਸੀ, ਕਿਉਂਕਿ ਅਜੇ ਖਿਆਲਾਂ ਦਾ ਬੰਦਾ ਸੀ, ਇਹ ਕੁਛ ਨੂੰ ਮਰਵਾਉਣਾ ਚਾਹੁੰਦਾ ਸੀ ਔਰੰਗਜ਼ੇਬ। ਪਰ ਇਹ ਲਫ਼ਜ਼ ਕਿਤੇ ਕਿਤੇ ਸਰਮਤ ਕਹਿਣਾ ਹੁੰਦਾ ਸੀ। ਦਾਰਾ ਸ਼ਿਕੋਰ ਉਹਨੂੰ ਉੱਚ ਅਵਸਥਾ ਦੇ ਦਿੱਤੀ ਹੋਈ, ਉਹਨੂੰ ਸੱਚੀ ਬਾਦਸ਼ਾਹੀ ਦੇ ਦਿੱਤੀ ਹੋਈ ਹੈ। ਸੱਚੀ ਬਾਦਸ਼ਾਹੀ ਕਿਸਦੀ ਹੈ? ਬਾਦਸ਼ਾਹੀ ਦੋ ਜਮਾਨਾਂ ਦੀ ਤੇ ਦਰਗੇ ਮੰਗਣ ਵਾਲੇ ਦੀ। ਹੋਰ ਪਾਤਸ਼ਾਹੀਆਂ ਕੁੜੀਆਂ ਨਾਮ ਰਤੇ ਪਾਤਸ਼ਾਹ, ਇਸ ਨੂੰ ਬਖਸ਼ੇ ਸਿਰਸਾਲਾ ਨਾਨਕ ਪਾਤਸ਼ਾਹੀ। ਹਰੇਕ ਦੇ ਅੰਦਰ ਆਸਮਾਨੀ ਬਾਦਸ਼ਾਹੀ ਛੁਪੀ ਹੋਈ ਹੈ, ਇਹ ਨਹੀਂ ਵੀ ਕਿਸੇ ਇੱਕ ਦੇ, ਹਰੇਕ ਦੇ ਅੰਦਰ ਆਸਮਾਨੀ ਬਾਦਸ਼ਾਹੀ ਛੁਪੀ ਹੋਈ ਹੈ। ਉਸਨੂੰ ਹਜ਼ਰਤ ਈਸਾ ਕਹਿੰਦਾ ਹੈ, ਹਰ ਇਨਸਾਨ ਦੇ ਅੰਦਰ ਸੱਚੀ ਬਾਦਸ਼ਾਹੀ ਛੁਪੀ ਹੋਈ, ਆਸਮਾਨੀ ਬਾਦਸ਼ਾਹੀ ਛੁਪੀ ਹੋਈ ਹੈ। ਜਿਸਨੇ ਭਜਨ ਕਰਕੇ ਉਸਨੂੰ ਪ੍ਰਾਪਤ ਕਰ ਲਿਆ, ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੋ ਗਿਆ। ਇਉਂ ਫਰਮਾਉਂਦੇ ਹਾਂ, ਪ੍ਰਬੰਧ ਮਰਦਾਨਿਆਂ ਤਿੰਨ ਸੱਚੀ ਪਾਤਸ਼ਾਹੀ ਬਖਸ਼ੀ ਹੋਈ ਹੋਰ ਪਾਤਸ਼ਾਹੀਆਂ ਕੁੜੀਆਂ ਨਾਮ ਰੱਤੇ ਪਾਤਸ਼ਾਹ ਜਿਸ ਨੂੰ ਬਖਸ਼ੇ ਸਿਫਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਦੇਖਦੇ ਦੁਨੀਆਂ ਦੇ ਰਾਜੇ ਮਹਾਰਾਜੇ ਖਤਮ ਹੁੰਦੇ ਚਲੇ ਜਾਂਦੇ ਆ ਪਰ ਜਿਹਨੂੰ ਅਸਲੀ ਬਾਦਸ਼ਾਹੀ ਆਤਮ ਬਾਦਸ਼ਾਹੀ ਮਿਲੀ ਉਹ ਕਦੇ ਨਾਸ ਹੋਣ ਵਾਲੀ ਨਹੀਂ ਹੈ ਇਉਂ ਸਰਮਦ ਦੇ ਪਾਸ ਬਹਿੰਦਾ ਹੁੰਦਾ ਦਾਰਾ ਸ਼ੁਕੋ ਉਹਦੀ ਸ਼ੋਭਤ ਕਰਨ ਵਾਲਾ ਸੀ ਮੰਦਲੇ ਮਾਤਰ ਉਸਨੂੰ ਵੀ ਪ੍ਰਾਪਤ ਹੋ ਗਈ ਸੀ ਕਿਉਂਕਿ ਜਿਹੀ ਜਿਹੀ ਸੰਗਤ ਕਰਦਾ ਵੈਸਾ ਬਣ ਜਾਂਦਾ ਸੋ ਔਰੰਗਜ਼ੇਬ ਦੀ ਕੋਸ਼ਿਸ਼ ਸੀ ਉਹਨੂੰ ਮਰਵਾਉਣ ਦੀ ਖੈਰ ਔਰੰਗਜ਼ੇਬ ਨੇ ਉਸਨੂੰ ਮਰਵਾ ਦਿੱਤਾ ਦਾਰਾ ਸ਼ੁਕੋ ਕਿਸੇ ਨੇ ਗੱਲ ਕੀਤੀ ਸਰਮਦ ਦੇ ਪਾਸ ਵੀ ਔਰੰਗਜ਼ੇਬ ਨੇ ਆਪਣੇ ਭਰਾ ਦਾਰਾ ਸ਼ੁਕੋ ਨੂੰ ਮਰਵਾ ਦਿੱਤਾ ਹੋਇਆ ਕਹਿਣ ਜੋ ਮਰਿਆ ਨਹੀਂ ਹੈ ਉਸਨੂੰ ਸਦੀਵੀ ਜਿਸ ਜ਼ਿੰਦਗੀ ਮਿਲੀ ਹੈ ਮਰਦਾ ਸਰੀਰ ਹੈ ਆਪ ਲੋਕ ਜਿਹੜੇ ਹੁੰਦੇ ਉਹ ਆਤਮਾ ਹੁੰਦੇ ਉਹ ਤਾਂ ਕਦੇ ਮੌਤ ਨਹੀਂ ਉਸਨੂੰ ਵਿਆਪਦੀ ਬਲਕਿ ਸਦੀਵੀ ਜ਼ਿੰਦਗੀ ਸਦਾ ਵਾਸਤੇ ਅਮਰ ਪਦਵੀ ਮਿਲਦੀ ਹੈ ਇਸੀ ਗੱਲ ਨੂੰ ਮੁੱਖ ਰੱਖ ਕੇ ਕਬੀਰ ਜੀ ਨੇ ਕਿਹਾ ਨਾ ਕਬੀਰ ਜਿਸ ਮਰਨੇ ਤੇ ਚੱਲਦਾ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਜੰਮਦਾ ਸਰੀਰ ਮਰਦਾ ਸਰੀਰ ਹੈ ਲੇਕਿਨ ਆਤਮ ਸਥਿਤੀ ਵਾਲਾ ਪੁਰਸ਼ ਜੰਮ ਮਨ ਤੋਂ ਰਹਿ ਜਾਂਦਾ ਹੈ ਬਲਕਿ ਸਰੀਰ ਨੂੰ ਤਿਆਗਣ ਦੀ ਕੋਸ਼ਿਸ਼ ਕਰਦਾ ਹੈ ਤਿੰਨ ਮਨ ਦਾ ਜਿਵੇਂ ਕੋਈ ਭਾਰ ਚੱਕੀ ਫਿਰਦਾ ਹੋਵੇ ਜੇਠਾੜ ਦੇ ਮਹੀਨੇ ਰੇਤੇ ਵਿੱਚ ਟਿੱਬਿਆਂ ਵਿੱਚ ਕਿੰਨਾ ਔਖਾ ਮੈਂ ਚਾਹੁੰਦਾ ਛਿੜ ਕੇ ਕਿਤੇ ਤਿੰਨ ਮਨ ਦੀ ਪੰਡ ਛਾਂ ਚ ਬਹਿ ਜਾਣ ਸੋ ਇਉਂ ਉਹ ਪੁਰਸ਼ ਤਾਂ ਇਸ ਭਾਰ ਨੂੰ ਸਿੱਟਣਾ ਚਾਹੁੰਦੇ ਹਨ ਦੁਖਦਾਈ ਥੋੜਾ ਨਿਕਲਿਆ ਆਤਮਾ ਦੇ ਸਰੀਰ ਜਿਹੜਾ ਹੈ ਆਮ ਨੂੰ ਪਤਾ ਨਹੀਂ ਹੈ ਅਗਿਆਨੀ ਆਪਣੇ ਆਪ ਨੂੰ ਨਹੀਂ ਮੰਨਦਾ ਲੇਕਿਨ ਉਹਨਾਂ ਨੇ ਆਪਣੇ ਆਪ ਅਸਲੀਅਤ ਨੂੰ ਜਾਣ ਕੇ ਉਹਦੇ ਵਿੱਚ ਸਥਿਤੀ ਪਾਈ ਸਰਮਦ ਕਹਿੰਦਾ ਉਹਨੂੰ ਸੱਚੀ ਬਾਦਸ਼ਾਹੀ ਦੇ ਦਿੱਤੀ ਹੋਈ ਹੈ ਔਰੰਗਜ਼ੇਬ ਦਾ ਭੰਗੀ ਹੈ ਇਹ ਲਫ਼ਜ਼ ਨੇ ਸ਼ਾਇਦ ਇੱਕ ਦਿਨ ਇਸੀ ਤਰ੍ਹਾਂ ਫਕੀਰ ਦੇ ਪ੍ਰਭਾਵ ਇੱਕ ਦਿਨ ਇਸੀ ਤਰ੍ਹਾਂ ਔਰੰਗਜ਼ੇਬ ਉਹਨਾਂ ਦਿਨਾਂ ਦੇ ਵਿੱਚ ਹਾਥੀਆਂ ਦੀਆਂ ਸਵਾਰੀਆਂ ਘੋੜਿਆਂ ਦੀਆਂ ਪਾਲਕੀ ਨੇ ਇਹ ਹੋਈਆਂ ਸਵਾਰੀਆਂ ਦੀਆਂ ਮੋਟਰਾਂ ਸਾਡੇ ਦੇਸ਼ ਚ ਕਰਜਾ ਹੈ ਪਰਵਾਹ ਨਹੀਂ ਕਿਸੇ ਕੇਰੀ ਬਾਤ ਸੱਚੇ ਪਰਮੇਸ਼ਵਰ ਤੋਂ ਬਿਨਾਂ ਹੋਰ ਕਿਸੇ ਦੀ ਪਰਵਾਹ ਨਹੀਂ ਹੈ ਜਿਹੜਾ ਬੇਪਰਵਾਹ ਪੁਰਸ਼ ਹੈ ਜਿਹਨੂੰ ਕੁਛ ਨਹੀਂ ਚਾਹੀਦਾ ਬੇਰਜ਼ ਹੈ ਉਹ ਬੇਪਰਵਾਹ ਹੁੰਦਾ ਸੰਯਮ ਕਰਕੇ ਇਹ ਗੱਲ ਜਦੋਂ ਕਹੀ ਔਰੰਗਜ਼ੇਬ ਦੁੱਖ ਹੋਇਆ ਹੈਰਾਦੇ ਹੋਏ ਕੀ ਸੁਪਨਾ ਦੇਖਦਾ ਔਰੰਗਜ਼ੇਬ ਉਹਨੂੰ ਸੁਪਨਾ ਹੁੰਦਾ ਹੈ ਦਾਰਾ ਸ਼ਕੋ ਦੇ ਸਿਰ ਉੱਪਰ ਦੋ ਛਤਰ ਚੁੰਦੇ ਦੇਖੇ ਆਪਣੇ ਆਪ ਨੂੰ ਪੰਗੀ ਦੀ ਸ਼ਕਲ ਵਿੱਚ ਦੇਖਿਆ ਸਿਰ ਤੇ ਗੰਦੇ ਦੀ ਟੋਕਰੀ ਮੀਂਹ ਪੈਂਦਾ ਉਹ ਗੰਦਾ ਮੂੰਹ ਦੇ ਵਿੱਚ ਸੋ ਚਾਹੀਦਾ ਤਾਂ ਅਸੀਂ ਉਸਨੂੰ ਖਿਮਾ ਮੰਗਦਾ ਲੇਕਿਨ ਮੂਰਖਤਾ ਦਾ ਵੀ ਕੋਈ ਇਲਾਜ ਕਰੋ ਵਕੀਲ ਪਹੁੰਚਾ ਔਰੰਗਜ਼ੇਬ ਦੇ ਪਾਸ ਉਸਦੀ ਪੱਤਰਿਕਾ ਦਿੱਤੀ ਉਸਨੇ ਦਰੋਗਾ ਜੇਲ੍ਹ ਨੂੰ ਹੁਕਮ ਕਰ ਦਿੱਤਾ ਔਰੰਗਜ਼ੇਬ ਨੇ ਵੀ ਇਸ ਨੂੰ ਸਰਮਦ ਨੂੰ ਮਿਲਾ ਦਿੱਤਾ ਜਾਵੇ ਦਰੋਗਾ ਜੇਲ੍ਹ ਨੇ ਸਰਮਦ ਦੇ ਬੱਜ ਕੇ ਹੱਥਾਂ ਨੂੰ ਥਵੜੀਆਂ ਪੈਰਾਂ ਨੂੰ ਬੇੜੀਆਂ ਮਸਤੀ ਵਿੱਚ ਚੁੰਮ ਰਿਹਾ ਸੀ ਸਰੀਰ ਤੋਂ ਤਾਂ ਪਰੇ ਸੀ ਆਤਮਾ ਦੇ ਵਿੱਚ ਸਥਿਤੀ ਸੀ ਉਸਦੀ ਸੋ ਉਸਦੇ ਪਾਸ ਜਾ ਕੇ ਵਕੀਲ ਕਹਿਣ ਗਿਆ ਕਿ ਸਾਈਂ ਮੈਨੂੰ ਬਾਦਸ਼ਾਹ ਰੂਪ ਨੇ ਭੇਜਿਆ ਸਬਰ ਔਰ ਸ਼ੁਕਰ ਦੇ ਮੈਨੇ ਪੁੱਛਣ ਵਾਸਤੇ ਕਿਰਪਾ ਕਰੋ ਫਿਰ ਕੁਝ ਦੇਰ ਤੋਂ ਬਾਅਦ ਕਹਿਣ ਲੱਗਾ ਅਗਲੇ ਦਿਨ ਮੈਨੇ ਪੁੱਛਣੇ ਕੱਲ ਆਈ 10-11 ਵਜੇ ਦਿਨੇ ਇੱਕ ਮਸ਼ਕ ਪਾਣੀ ਵੀ ਲੈਣੇ ਨੇ ਇੱਕ ਟਾਈਗਰ ਸਕੋਰਾ ਕੱਪੜਾ ਲਿਆ ਨੇ ਫਿਰ ਦੂਸਰੇ ਦਿਨ ਉਹ ਟਾਈਗਰ ਸਕੋਰਾ ਕੱਪੜਾ ਇੱਕ ਮਸ਼ਕ ਪਾਣੀ ਵੀ ਲਿਆ ਉਸਦੇ ਪਿੱਛੇ ਮੇਰੇ ਕੋਲ ਡੋਲ ਲਏ ਇਸ਼ਨਾਨ ਕਰਦੇ ਲੱਗਤੇ ਕੱਪੜੇ ਕਿਉਂ ਦਿਗੰਬਰ ਸੀ ਇੱਥੇ ਕੋਈ ਬਸਤਰ ਨਹੀਂ ਸੁੱਕੇ ਇਤਨਿਆਂ ਨੂੰ ਸਭ ਕੋੜਾ ਮਾਰਨ ਵਾਲੇ ਆ ਕੋੜਾ ਮਾਰ ਰਹੇ ਸਰੀਰ ਤੇ ਕੋੜੇ ਮਾਰ ਰਹੇ ਤੇ ਆਸਮਾਨ ਵਿੱਚ ਕੀ ਨਜ਼ਰ ਆ ਰਿਹਾ ਵਕੀਲ ਨੂੰ ਬੜੀਆਂ ਬਿਆਨ ਸ਼ਕਤੀਆਂ ਹੱਥ ਬੰਨ ਲਈਆਂ ਫਕੀਰ ਦੇ ਹੁਕਮ ਕਰ ਇਹ ਬਾਦਸ਼ਾਹ ਦੀ ਬਾਦਸ਼ਾਹੀ ਗਰਮ ਕਰ ਦਈਏ ਦਿੱਲੀ ਲਾਹੌਰ ਦੀ ਤਾੜੀ ਹੋ ਜਾਏ ਦੋਨਾਂ ਤੱਕ ਰੱਖ ਪਰ ਉਂਗਲੀ ਵਾਲੇ ਨਾਲੇ ਦਾ ਇਸ਼ਾਰਾ ਹੋ ਰਿਹਾ ਨਹੀਂ ਫਿਰ ਉਹ ਹੋ ਚੁੱਕਿਆ ਉਸ ਤੋਂ ਬਾਅਦ ਇੱਕ ਛਟਾਂਗ ਲੂਣ ਆ ਗਿਆ ਇੱਕ ਪਿਆਲਾ ਪਾਣੀ ਦਾ ਲੂਣ ਕਰਕੇ ਪਿਆਲਾ ਪਾਣੀ ਦਾ ਠੀਕ ਸ਼ੁਕਰ ਵਕੀਲ ਪੁੱਛਦਾ ਹੈ ਦੱਸੋ ਮਹਾਰਾਜ ਆਪਣੇ ਕੱਲ ਕਿਹਾ ਜੀ ਮੈਂ ਦੱਸਿਆ ਕਹਿਣਾ ਦੱਸ ਚੁੱਕਾ ਮੈਂ ਪ੍ਰੈਕਟੀਕਲ ਦੱਸ ਚੁੱਕਾ ਬੰਦਗੀ ਕਰਨ ਵਾਲਿਆਂ ਦਾ ਜਦੋਂ ਮਨ ਸ਼ੁੱਧ ਹੁੰਦਾ ਇਕਾਗਰ ਹੁੰਦਾ ਉਹਨਾਂ ਚ ਬਹੁਤ ਸਾਰੀਆਂ ਤਾਕਤਾਂ ਵੀ ਪੈਦਾ ਹੋ ਜਾਂਦੀਆਂ ਉਹਨਾਂ ਨੂੰ ਜਜ਼ਬ ਰੱਖਣਾ ਗੁਪਤ ਰੱਖਣਾ ਦੇਖ ਕਿੰਨੀਆਂ ਤਾਕਤਾਂ ਰੱਖਣਾ ਅਗਰ ਮੈਂ ਚਾਹਾਂ ਇਹ ਬਾਦਸ਼ਾਹ ਦੀ ਬਾਦਸ਼ਾਹ ਇਧਰ ਕਰ ਸਕਦਾ ਪਰ 100 ਕਰੋੜਾ ਪਿੱਛੇ ਰੱਖਣਾ ਆਪਣੀ ਤਾਕਤ ਰੰਚਕ ਮਾਤਰ ਨਹੀਂ ਦਿਖਾਉਂਦਾ ਇਹਨੂੰ ਕਹਿੰਦੇ ਹਨ ਸਬਰ ਕਹਿਦੀ ਆਪਣੇ ਬਾਦਸ਼ਾਹ ਦੂਸਰਾ ਸ਼ੁਕਰ ਜੋ ਕੁਛ ਮਿਲ ਜਾਏ ਉਹਦੇ ਪ੍ਰਸੰਨ ਰਹਿਣਾ ਇੱਕ ਛਟਾਂਗ ਰੋਜ਼ ਦਾ ਲੂਣ ਇੱਕ ਪਿਆਲਾ ਪਾਣੀ ਦਾ ਦਿੰਦਾ
ਕੋਈ ਨੀ ਮੈਂ ਚਿੱਤ ਵਿੱਚ ਗਿਲਾ ਕਰਦਾ ਨਾ, ਮੈਨੂੰ ਹੋਰ ਕੁਛ ਮਿਲੇ ਚੰਗਾ ਮਿਲੇ, ਕਿਸੇ ਨੂੰ ਸ਼ੁਕਰ ਕਰਕੇ ਮੈਂ ਅੱਛਾ ਕਹਿ ਦੇ ਆਪਣੇ ਬਾਦਸ਼ਾਹ ਨੂੰ ਇਹ ਸਬਰ ਔਰ ਸ਼ੁਕਰ ਧਾਰਨ ਕਰੇ ਤਾਂ ਰੱਬ ਦੇ ਦਰਗਾਹ ਵਿੱਚ ਬੰਦਗੀ ਕਬੂਲ ਪਏਗੀ। ਇਹੋ ਦਿਨ ਸਬਰ ਸ਼ੁਕਰ ਸ਼ਹੀਦ ਪਰਮ ਪ੍ਰਭ ਹੋਣਾ, ਇਹੋ ਬੰਦਗੀ ਕਰਨ ਵੇਲੇ ਇਹ ਚੀਜ਼ਾਂ ਬਾਬਾ ਅਮਰਦਾਸ ਜੀ ਦੰਦਾਸ ਕਰ ਲੈਣ ਕਰਦੇ ਸੇਵਾ ਕਰਦੇ ਔਰ ਨਿਰੰਤਰ ਸਿਮਰਨ ਭਜਨ ਹੋ ਰਿਹਾ ਹੈ, ਮਨ ਸ਼ੁੱਧ ਹੋ ਰਿਹਾ ਹੈ, ਬਹੁਤ ਸਾਰੀਆਂ ਤਾਕਤਾਂ ਬਹੁਤ ਸਾਰੀਆਂ ਅਵਸਥਾਵਾਂ ਅੰਦਰ ਜੁੱਟ ਰੂਹਾਨੀ ਪੁਰਸ਼ਾਂ ਦੇ ਕਮਾਈ ਕਰਨ ਵਾਲੇ ਦੇ ਅੰਦਰ ਪ੍ਰਾਪਤ ਹੁੰਦੀ ਪ੍ਰਾਪਤ ਹਨ, ਲੇਕਿਨ ਆਪਣੇ ਆਪ ਨੂੰ ਬਹੁਤ ਗੁਪਤ ਰੱਖ ਰਹੇ ਹਨ, ਰੰਜਕ ਮਾਤਰ ਵੀ ਜ਼ਾਹਰ ਨਹੀਂ ਤੇ ਇਸ ਸਬਰ ਤੇ ਸ਼ੁਕਰ ਧਾਰਨ ਕੀਤਾ ਹੋਇਆ ਹੈ। ਸੇਵਾ ਦੰਦਾਸ ਹੋ ਰਹੀ, ਇਸੀ ਤਰ੍ਹਾਂ ਸਮਾਂ ਗੁਜ਼ਰਦਾ ਚਲਾਇਆ, ਗਿਆਰਾਂ ਸਾਲ ਪ੍ਰਤੱਖ ਸੇਵਾ ਕੀਤੀ, ਇੱਕ ਦਿਨ ਵੀ ਨਾਗਾ ਨਹੀਂ ਪਾਇਆ। ਅੱਜ ਸਰਦੀ ਦਾ ਆ ਗਿਆ ਮੌਸਮ, ਸਖ਼ਤ ਸਰਦੀ ਦੇ ਦਿਨ, ਕਈ ਦਿਨ ਦੀ ਝੜੀ ਲੱਗ ਜਾਂਦੀ ਹੈ ਸਾਡੇ ਦੇਸ਼ ਦੇ ਵਿੱਚ, ਝੜੀ ਲੱਗਦੀ ਹੈ ਸਰਦੀ ਦੇ ਮੌਸਮ ਵਿੱਚ ਲਗਾਤਾਰ ਕਿਤਨੇ ਕਿਤਨੇ ਨੂੰ ਚਲੀ ਜਾਂਦੀ ਹੈ, ਸੋ ਝੜੀ ਲੱਗ ਜਾਂਦੀ ਹੈ। ਆਪ ਬਿਲਾ ਨਾਗਾ ਮੋਢੇ ਤੇ ਗਾਗਰ ਉਠਾ ਕੇ ਖੁਸ਼ੀ ਦੇ ਵਿੱਚ, ਜਦੋਂ ਰੋਜ਼ ਦਾ ਵਕਤ ਸੀ ਸੋ ਦਰਿਆ ਬਿਆਸ ਨੂੰ ਜਾਂਦੇ ਹਨ, ਉਸੀ ਤਰ੍ਹਾਂ ਦੋ ਗੁਪਤ ਪਏ ਫਿਰ ਅਰਦਾਸ ਬੇਨਤੀ ਕਰਕੇ ਦਰਿਆ ਬਿਆਸ ਵੱਲ ਨੂੰ ਕਰਨਾ, ਜਲਦੀ ਗਾਗਰ ਵਕਤ ਤੇ ਲਿਆ ਕੇ ਇਸ਼ਨਾਨ ਕਰਵਾਉਣਾ। ਅੱਜ ਵੀ ਉਸੀ ਤਰ੍ਹਾਂ ਆਪ ਨੇ ਮੋਢੇ ਤੇ ਗਾਗਰ ਉਠਾ ਲਈ ਔਰ ਦੋ ਗੁਪਤ ਪੈਰੇ ਗਏ, ਫਿਰ ਅਰਦਾਸ ਕਰਕੇ ਦਰਿਆ ਬਿਆਸ ਵੱਲ ਨੂੰ ਕੀਤਾ, ਜਲਦੀ ਗਾਗਰ ਕਰਕੇ ਆਰਾਮ ਦਮ ਲਿਆ ਤੇ ਉਸ ਤੋਂ ਬਾਅਦ ਚਲੇ ਆ ਰਹੇ ਹਨ। ਤਦੇ ਤਾਂ ਦੱਸਿਆ ਸਿੱਖ ਦਾ ਨਿਯਮ ਕੀ ਦੱਸਿਆ ਹੋਇਆ ਹੈ,
ਚੱਕਰ ਚਾਂਗੀ ਜੀ ਦੇਖੋ ਇਸ ਮੁਲਕ ਕਿਤਨੀ ਕਾਲਣਾ ਕਾਲਦੇ ਹਨ,
ਕਈ ਕੁਛ ਕਈ ਕੁਛ ਦੁਨੀਆਂ ਦਾ ਸੁਭਾਵ ਹੈ, ਪਰ ਇਹਨਾਂ ਦੋਨਾਂ ਗੱਲਾਂ ਵੱਲ ਕਰਨਾ ਕਰਨ ਵਾਲਾ ਧਿਆਨ ਹੀ ਨਹੀਂ ਦਿੰਦਾ। ਉਸ ਤਨਿੰਦਾ ਦੋਏ ਤਿਆਗ ਖੋਜੇ ਪਤਨੇ ਰਵਾਨਾ ਕਿਉਂ ਫਰਮਾਉਂਦੇ ਨੇ। ਉਸ ਤਨਿੰਦਾ ਦੋਏ ਤਿਆਗ ਖੋਜੋ ਪਤਨੇ ਰਵਾਨਾ ਜੀ। ਜਿਹੜਾ ਇਹਨਾਂ ਖੁਸ਼ੀ ਗਮੀ ਤੇ ਕੋਈ ਵਸਤੂ ਮਿਲੀ ਤੇ ਖੁਸ਼ੀ ਨੀ, ਨਾ ਮਿਲੀ ਤੇ ਗਮੀ ਨੀ, ਇਹਨਾਂ ਅਵਸਥਾ ਵਿੱਚ ਕਰਕੇ ਫਿਰ ਆਤਮ ਤੱਤ ਜੋ ਪਰਮਾਤਮਾ ਹੈ ਆਨੰਦ ਸਾਗਰ ਉਹਨੂੰ ਪਛਾਣਿਆ ਜਾਂਦਾ। ਫਿਰ ਉਸ ਤੋਂ ਅੱਗੇ ਉਸ ਤੋਂ ਤੇ ਨਿੰਦਾ ਦੋਏ ਤੇ ਅੱਗੇ ਕੁਝ ਪਦ ਨਿਰਮਾਣ ਉਸ ਤੋਂ ਕੋਈ ਕਰੇ ਕੋਈ ਨਿੰਦਾ ਕਰੇ ਦੋਨਾਂ ਦੀ ਪਰਵਾਹ ਨਾ ਕਰੇ ਦੋਨਾਂ ਤੋਂ ਉੱਚੇ ਵਿਰਾਜੋ ਸੋ ਨਿਰਵਾਣ ਪਦ ਹੀ ਵਾਹਿਗੁਰੂ ਨੂੰ ਖੋਜਣਾ ਕਰੋ ਜੋ ਕਿ ਤੁਹਾਡੇ ਸਰੀਰ ਦੇ ਅੰਦਰ ਹੀ ਵਸਦਾ ਹੈ ਪਰ ਇਹ ਸੌਖੀ ਗੱਲ ਨਹੀਂ ਹੈ ਜਨ ਨਾਨਕ ਖੇਲ ਕਠਿਨ ਹੈ ਇਹਨੂੰ ਗੁਰਮੁਖ ਜਾਣਾ ਇੱਕ ਔਖਾ ਖੇਲ ਹੈ ਕਿਸੇ ਮਰਜੀਵੜੇ ਨੇ ਇਸ ਨੂੰ ਪ੍ਰਾਪਤ ਕੀਤਾ ਹੈ ਕੋਈ ਗੁਰਮੁਖ ਇਸ ਅਵਸਥਾ ਤੇ ਪਹੁੰਚਦਾ ਹੈ ਨਾ ਤੇ ਆਓ ਹੀ ਬਾਬਾ ਅਮਰਦਾਸ ਜੀ ਦੇ ਨਾਲ ਕੋਈ ਉਤਤ ਕਰਦਾ ਹੈ ਕੋਈ ਨਿੰਦਿਆ ਕਰਦਾ ਹੈ ਕਈ ਤਾਂ ਕਹਿੰਦੇ ਲਓ ਜੀ ਇਸ ਉਮਰ ਚ ਕਿਤਨੀ ਖਾਗਣਾ ਕਾਲ ਰਹੇ ਹਨ ਉਸਤਤੀ ਵੀ ਕਰਦੇ ਉਹ ਤੇ ਦੁਨੀਆਂ ਦਾ ਸੁਭਾਅ ਹੈ ਨਿੰਦਿਆ ਵੀ ਕਰਦੇ ਹੀ ਹੁੰਦੇ ਹਨ ਕਿਉਂਕਿ ਇੱਕੋ ਉਸਤਤੀ ਨਹੀਂ ਹਮੇਸ਼ਾ ਕਿਸੇ ਦੀ ਹੁੰਦੀ ਇੱਕ ਤੋਂ ਦਾ ਜ਼ਿਕਰ ਭਗਤ ਨਾਮਦੇਵ ਜੀ ਹੋਇਆ ਉਹਨਾਂ ਸਮਿਆਂ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਸਕੂਲ ਕਾਲਜ ਨਹੀਂ ਸੀ ਹੁੰਦੇ ਧਾਰਮਿਕ ਵਿਦਿਆ ਮਹਾਤਮਾ ਪਾਸ ਲੋਕੀ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹੁੰਦੇ ਸੀ ਅਕਸਰ ਇੱਕ ਸ਼ਾਹੂਕਾਰ ਸੀ ਉਹ ਆਪਣੇ ਬੱਚੇ ਨੂੰ ਧਾਰਮਿਕ ਵਿਦਿਆ ਵਾਸਤੇ ਭਗਤ ਨਾਮਦੇਵ ਦੇ ਪਾਸ ਛੱਡਦਾ ਹੈ ਇੱਕ ਦਿਨ ਉਸਦੀ ਮਾਤਾ ਨੇ ਬੜੇ ਚੰਗੇ ਚੰਗੇ ਕੀਮਤੀ ਸੋਨੇ ਆਪਦੇ ਗਹਿਣੇ ਪਹਿਨਾ ਕੇ ਬੱਚੇ ਨੂੰ ਭੇਜ ਦਿੱਤਾ ਨਾਮਦੇਵ ਨੇ ਸੋਚਿਆ ਨਿਆਣਾ ਬੱਚਾ ਹੈ ਕਿਸੇ ਨੇ ਲੋਭ ਵਿੱਚ ਆ ਕੇ ਅੰਦਰ ਵਾੜ ਕੇ ਗਲ ਕੋਟਤਾ ਕੱਲੂ ਬੱਚਾ ਸਭ ਤੋਂ ਮੰਗਾ ਚੰਗੀ ਗੱਲ ਨਹੀਂ ਕੀਤੀ ਗਹਿਣੇ ਕਿਉਂ ਪਾਉਣੇ ਸਾਨੂੰ ਕਹਿਰ ਗਹਿਣੇ ਉਹਦੇ ਲਾ ਕੇ ਰੱਖ ਛੱਡੇ ਜਦੋਂ ਘਰ ਗਿਆ ਬੱਚਾ ਉਹਦੀ ਮਾਤਾ ਪੁੱਛਦੀ ਗਹਿਣੇ ਕਿੱਧਰ ਗਏ ਉਹਨੇ ਉਹਨੂੰ ਕੀਤਾ ਸੀ ਬੱਚੇ ਨੂੰ ਉਹਨੇ ਕਿਹਾ ਭਗਤ ਜੀ ਨੇ ਬਰਦਾਸ਼ਤ ਨਾ ਹੋਇਆ ਦੂਜੀ ਗੁਆਂਢ ਨੂੰ ਤੀਜੀ ਨੂੰ ਸਾਰੇ ਸ਼ਹਿਰ ਦੇ ਵਿੱਚ ਉਹਨਾਂ ਦੀ ਨਿੰਦਾ ਸ਼ੁਰੂ ਹੋ ਗਈ ਉਹਦਾ ਪਿਤਾ ਗਿਆ ਉਹ ਸਾਰੇ ਗਹਿਣੇ ਜਿਹੜੇ ਸੇ ਨਾਮਦੇਵ ਨੇ ਦਿੱਤੇ ਕਹਿਣ ਦੇਖੋ ਜੇ ਬੱਚਾ ਪੜਾਉਣਾ ਅੱਗੇ ਨੂੰ ਗਹਿਣੇ ਪਾ ਕੇ ਨਾ ਭੇਜੋ ਸਾਡੇ ਪਾਸ ਕੱਲ ਨੂੰ ਬੱਚੇ ਨੂੰ ਕੋਈ ਗੱਲ ਘੁੱਟ ਕੇ ਮਾਰ ਦਿੰਦਾ ਕੋਈ ਸਾਥ ਮੰਗਣਾ ਐਸਾ ਨਹੀਂ ਕਰਨਾ ਚਾਹੀਦਾ ਜਾ ਕੇ ਗਹਿਣੇ ਉਸ ਆਪਣੇ ਘਰ ਵਾਲੀ ਦੇਤੇ ਉਸਨੇ ਦੂਸਰੇ ਉਸਤੀ ਸ਼ੁਰੂ ਕਰਤੀ ਬਟ ਚੰਗਾ ਜੀ ਬੱਚੇ ਦੀ ਜਾਨ ਬਚਾਤੀ ਹੁਣ ਕੋਈ ਮਾਰ ਹੀ ਦਿੰਦਾ ਆਏ ਸੋ ਕਿਸੇ ਨੇ ਆ ਕੇ ਜ਼ਿਕਰ ਕੀਤਾ ਭਗਤ ਨਾਮਦੇਵ ਜੀ ਦੇ ਪਾਸ ਭਗਤ ਜੀ ਪਰਸੋਂ ਤੁਹਾਡੀ ਬੜੀ ਨਿੰਦਾ ਹੁੰਦੀ ਸ਼ਹਿਰ ਦੇ ਵਿੱਚ ਕੱਲ੍ਹ ਬੜੀ ਉਸਤਤੀ ਹੁੰਦੀ ਸੀ ਸੋ ਉੱਥੇ ਸੁਭਾਅ ਪਈ ਸੀ ਦੋਵੇਂ ਮੁੱਠੀਆਂ ਭਰ ਲੈਂਦੀਆਂ ਹਨ ਕੀ ਗੱਲ ਕਹਿੰਦੇ ਪਰਸੋਂ ਬੜੀ ਨਿੰਦਾ ਹੁੰਦੀ ਸੀ ਤੇ ਕੱਲ੍ਹ ਬੜੀ ਉਸਤਤੀ ਹੁੰਦੀ ਸੀ ਹਾਂ ਕਹਿਣ ਲਈ ਆ ਉਸਤਤੀ ਵਾਲਿਆਂ ਦੇ ਸਿਰਚਾ ਨਿੰਦਿਆ ਵਾਲਿਆਂ ਦੇ ਸਿਰਚਾ ਸਾਨੂੰ ਦੋਨਾਂ ਤੋਂ ਹੀ ਲੋੜ ਨਹੀਂ ਅਸੀਂ ਆਪਣਾ ਫਰਜ਼ ਪੂਰਾ ਕਰਨਾ ਦੁਨੀਆਂ ਦੇ ਉਸਤਤੀ ਸਾਨੂੰ ਕੀ ਪ੍ਰਯੋਜਨ ਇਹ ਤਾਂ ਉਰਲੇ ਉਰਲੇ ਛੋਟੇ ਛੋਟੇ ਖਿਆਲ ਹੁੰਦੇ ਤਾਂ ਸਤਿਗੁਰ ਜਿਹੜੇ ਇਹਨਾਂ ਤੋਂ ਉੱਚੇ ਹੁੰਦੇ ਨੇ ਕਦੇ ਬਾਬਾ ਅਮਰਦਾਸ ਜੀ ਧਿਆਨ ਹੀ ਨਹੀਂ ਕੋਈ ਉਸਤਤੀ ਕਰਦਾ ਨਹੀਂ ਕੋਈ ਨਿੰਦਰ ਕਰਦਾ ਖੈਰ ਇੱਥੇ ਜੁਲਾਹੀ ਕਹਿਣ ਲੱਗੀ ਰਾਤ ਨੂੰ ਇਹੋ ਜਿਹੇ ਮੀਂਹ ਦੇ ਵਿੱਚ ਚੋਰ ਨੇ ਕੀ ਲੈਣਾ ਹੈ ਇਹ ਤਾਂ ਅਮਰ ਨੂੰ ਨਿਠਾਉਣਾ ਹੈ ਗੁਰਮਾ ਦੇ ਘਰ ਕਮਾਉਣ ਨੂੰ ਕਰਦੇ ਜਦੋਂ ਨਿਥਾਵਾਂ ਕਿਹਾ ਇਹਦੇ ਕੰਨ ਵਿੱਚ ਆਵਾਜ਼ ਪੈ ਗਈ ਕਹਿਣਾ ਕੰਮ ਲਈਏ ਨਿਥਾਵਾਂ ਜਿਹਨੂੰ ਗੁਰੂ ਮਿਲ ਗਿਆ ਉਹ ਨਿਥਾਵਾਂ ਉਹਦਾ ਦੋਨੋਂ ਜਹਾਨੀ ਥਾਂ ਹੈ ਇਸ ਕਰਕੇ ਇਹਨਾਂ ਬਚਨ ਕਹਿਣ ਦੀ ਦੇਰ ਸੀ ਉਹ ਬਾਣ ਮੰਗਣ ਲੱਗੇ ਉਸੀ ਵਕਤ ਉਹ ਕਮਲੀ ਹੋ ਕੇ ਰੋਈਆਂ ਦੌੜ ਜਾਣ ਕੱਪੜੇ ਪਾ ਕੇ ਮੀਂਹ ਪੈਂਦਾ ਸੀ ਰਾਤ ਸੀ ਖੈਰ ਜਲਦੀ ਗਾਗਰ ਲੈ ਕੇ ਇਸ਼ਨਾਨ ਕਰਵਾਇਆ ਆਪ ਆਪਣੇ ਧਿਆਨ ਵਿੱਚ ਪ੍ਰਾਪਤ ਬੈਠੇ ਗੁਰੂ ਜੀ ਸਮਾਧੀ ਤੋਂ ਉਥਾਨ ਹੋ ਕੇ ਦਿਨ ਚੜੇ ਕਿਉਂਕਿ ਖੁੱਲੇ ਕੁਛ ਨਹੀਂ ਸਨ ਕਦੇ ਗੱਲਬਾਤ ਨਹੀਂ ਸੀ ਕੀਤੀ ਅੱਜ ਪੂਰੀ ਪੂਰੀ ਖੁਸ਼ੀ ਉਹਦੇ ਤੁੱਠੇ ਹੁਕਮ ਹੋਇਆ ਅਮਰਦਾਸ ਨੂੰ ਸਕੇ ਸੀ ਇਸ਼ਨਾਨ ਕਰਵਾ ਕੇ ਨਵੀਨ ਵਸਤਰ ਪਹਿਨਾ ਕੇ ਹਾਜ਼ਰ ਕਰੋ ਐਸਾ ਹੀ ਕੀਤਾ ਗਿਆ ਅਮਰਦਾਸ ਜੀ ਨਾ ਕੇ ਨਮਸਕਾਰ ਕਰਦੇ ਗੱਲ ਚ ਪੱਲਾ ਪਾ ਲਿਆ ਹੈ ਨੇਤਰਾਂ ਦੇ ਛੱਪੜ ਨੀਵੇਂ ਸੁੱਤੀ ਖੜੇ ਹੁਕਮ ਹੋਇਆ ਪੁਰਖਾ ਇਹਨਾਂ ਨੂੰ ਸੇਵਾ ਕਰ ਅਤਿਅੰਤ ਪ੍ਰਸੰਨ ਕਰ ਲਿਆ ਕੋਈ ਇਹੋ ਜਿਹੀ ਅਰੇ ਵਸਤੂ ਨਹੀਂ ਜਿਹੜੀ ਮੁਮਕਿਨ ਉਹਨਾਂ ਦੀ ਸਾਰੀ ਗੁਰੂ ਨਾਨਕ ਦੀ ਪ੍ਰੋਪਰਟੀ ਜਿੱਤੀ ਵੀ ਹੈ ਉਹਨਾਂ ਦੀ ਪ੍ਰੋਪਰਟੀ ਸ਼ਕਤੀ ਦੇ ਭੰਡਾਰ ਇਹਦੀ ਸਿੱਧੀ ਦੇ ਭੰਡਾਰ ਧਰਮ ਗਿਆਨ ਦੇ ਭੰਡਾਰ ਮੈਂ ਤੇਰੇ ਹਵਾਲੇ ਕਰਨਾ ਤੇ ਇਸ਼ਾਰਾ ਇਹਨੇ ਨੇਤਰ ਉਠਾ ਕੇ ਦੇਖਿਆ ਐਸੀ ਪ੍ਰਤੀਤ ਹੋਈ ਅੰਦਰੋਂ ਜਿਵੇਂ ਇੱਕ ਫਿਲਮ ਦੀ ਰੀਲ ਫਿਰ ਦਿੰਦੀ ਹੈ ਸੁਰਤੀ ਸਾਰੀਆਂ ਅਨੇਕਾਂ ਸਥਾਵਾਂ ਨੂੰ ਛੱਡ ਕੇ ਉਸ ਅਵਸਥਾ ਦੇ ਵਿੱਚ ਜਾ ਟਿਕਦੇ ਤੇ ਬਿਲਕੁਲ ਨਿਰਖਲ ਰਹੇ ਬਿਲਾ ਦੇ ਕਾਫੀ ਦੇਰ ਉੱਥੇ ਟਿਕ ਹੁਕਮ ਹੋਇਆ ਪੁਰਖਾ ਆਸਮਾਨ ਵੱਲ ਨਿਗਾਹ ਮਾਰ ਬੇਅੰਤ ਸ਼ਕਤੀਆਂ ਚ ਬਣੀ ਖੜੀ ਇਹ ਸਭ ਤੇਰੇ ਤਾਬ ਨਿਮਰਤਾ ਕਿੰਨੀ ਨਿਮਰਤਾ ਕਿੰਨੀ ਹੱਥ ਬਣ ਕੇ ਆ ਸੱਚੇ ਪਾਤਸ਼ਾਹ ਇਹ ਵਿਭੂਤੀ ਇਹ ਈਸ਼ਵਰੀ ਵਿਭੂਤੀ ਹਜ਼ੂਰ ਨੇ ਸ਼ਿਸ਼ੋਭਤ ਹੋ ਗਏ ਇਸ ਦਾਸ ਨੂੰ ਤਾਂ ਸੇਵਾ ਹਜ਼ੂਰ ਦੇ ਚਰਨਾਂ ਦੀ ਇੰਨੀ ਨਿਰਛਤਾ ਯਾਨੀ ਖੈਰ ਮੈਂ ਤੇ ਅਤਿਅੰਤ ਪ੍ਰਸੰਨ ਹਾਂ ਤੂੰ ਬੇਅੰਤ ਦੁਨੀਆਂ ਦਾ ਭਲਾ ਕਰਨਾ ਹੈ ਮੈਨੂੰ ਸੇਵਾ ਕਰਕੇ ਤੈਂ ਅਤਿਅੰਤ ਪ੍ਰਸੰਨ ਕਰ ਲਿਆ ਸੋ ਕੋਈ ਉਸ ਮੌਕੇ ਮਸਤੀ ਦੇ ਵਿੱਚ ਨਿਉਂ
ਕੱਚੇ ਕੱਚ ਤੋਂ ਬਣ ਗਿਆ
ਕੰਚਨ ਪਿਆ ਸ਼ਬਦ ਗੁਰੂ ਸਭ ਨੇ ਸੁਣੇ ਲਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਬਣਿਓ ਲਾਲ ਨਦਰ ਸਤਿਗੁਰ ਜਗਤ ਹਾਰੇ ਆਣ ਮਾਣ ਕਰੇ ਕਯੋ ਗੁਰੂ ਗਿਆਨ ਵਿਚਾਰ
ਜਦੋਂ ਨਦਰ ਸੇਵਾ ਦੇ ਵਿੱਚ ਨਾਮ ਜਪੀਏ ਤੰਦੂਰ
ਹਿੰਮਤ ਨਾਲ ਹੁੰਦੀ ਆ। ਅਸਥੀ ਸਿਰਜੋ ਅੰਕਸ ਸਹਿ, ਹੈਰਣ ਜਿਉ ਸਿਰਦੇ ਮਨ ਤਨਿਆ ਗੇ ਰਾਖੈ, ਉਸਦੀ ਸੇਵ ਕਰੇ ਜਿਉ ਗੁਰਮੁਖ ਆਪ ਨਿਵਾਰੀਏ, ਸਵਰਾਜ ਸਿਸ਼ਟ ਕਰ ਜਿਉਂ ਸੇਵਾ ਕਰਦਾ ਵਾ। ਇਤਨੀ ਕਾਲਣਾ ਕਰਦਾ ਪਿਆ, ਜਦੋਂ ਆਪਾ ਗਵਾਏ ਤੇ ਆਉਣੀ ਜਿਤਾਉਣੀ, ਹੁਣ ਨਿਵਿਰਤ ਕਰਨਾ ਹੈ, ਹੁਣ ਆਮਣੀ ਦੂਰ ਕਰਨੀ, ਹੋਮੇ ਨਾਮੇ ਨਾਲ ਵਿਰੋਧ ਹੈ। ਦੋਨਾਂ ਵਸੇ ਇੱਕ ਥਾਂ, ਜਿਸ ਹਿਰਦੇ ਵਿੱਚ ਨਾਮ ਹੈ ਹੁਣ ਹੀ ਆਵੇਗੀ ਹੋਮੇ। ਮੈਂ ਦੇ ਹਾਂ ਆਪਣਾ ਆਪ ਜਾਣ ਕੇ ਦੇਹ ਨਾਲ ਮਮਤਾ, ਇਸ ਨੂੰ ਹੋਮੇ ਕਹਿੰਦੇ ਹਨ। ਅਤੇ ਨਾਮ ਦਾ ਵਿਆਸ ਔਰ ਸੇਵਾ ਹੋਮੇ ਨੂੰ ਕੱਟ ਕੇ ਜੀਵ ਤੇ ਬ੍ਰਹਮ ਦੇ ਵਿੱਚ ਪੜਦਾ ਹੀ ਹੋਮੇ ਦਾ, ਹੋਮੇ ਨਾਮੇ ਨਾਲ ਵਿਰੋਧ ਹੈ। ਦੋਨਾਂ ਵਸੇ ਇੱਕ ਥਾਂ, ਹੋਂਦ ਅਤੇ ਨਾਮ ਦਾ ਇਕੱਠ ਨਹੀਂ ਹੁੰਦਾ, ਜਿਵੇਂ ਹਨੇਰਾ ਚਾਨਣਾ ਇਕੱਠੇ ਨਹੀਂ ਰਹਿੰਦੇ। ਜਦੋਂ ਚਾਨਣਾ ਆਉਂਦਾ ਹੈ ਤਾਂ ਹਨੇਰਾ ਖੁਦ ਖੁਦ ਦੂਰ ਚਲਾ ਜਾਂਦਾ ਹੈ। ਇਸੇ ਤਰ੍ਹਾਂ ਗਰਮੀ ਸਰਦੀ ਇਕੱਠੇ ਨਹੀਂ ਰਹਿੰਦੇ ਹਨ, ਨਿੱਕੀ ਵਧੀ ਇਕੱਠੇ ਨਹੀਂ ਰਹਿੰਦੇ ਆਪਸ ਵਿੱਚ ਹੀ। ਇਸੇ ਤਰ੍ਹਾਂ ਹੋਮੇ ਨਾਮੇ ਨਾਲ ਵਿਰੋਧ ਹੈ, ਦੋਨਾਂ ਵਸੇ ਇੱਕ ਥਾਂ। ਜਦੋਂ ਅੰਦਰ ਨਾਮ ਦੀ ਲਿਵ ਲੱਗ ਜਾਂਦੀ ਹੈ, ਹੋਮੇ ਦੂਰ ਚਲੀ ਜਾਂਦੀ ਹੈ। ਹੋਮੇ ਗਈ, ਪਰਦਾ ਦੂਰ ਹੋਇਆ, ਮਿਲਾਪ ਹੋਇਆ। ਗੁਰੂ ਬਾਬੇ ਦੇ ਘਰ ਵਿੱਚ ਹੋਮੇ ਦੇ ਦੂਰ ਕਰਨ ਦਾ ਉਪਾਅ ਸੇਵਾ ਔਰ ਭਜਨ ਹੈ। ਹੋਮੇ ਸਾਡੇ ਤੇ ਰੱਬ ਦੇ ਵਿੱਚ ਵਿੱਥ ਹੈ, ਇਹ ਦੂਰ ਹੋਈ ਮਿਲਾਪ ਹੈ। ਮਿਲਾਪ ਹੋਣ ਵਾਸਤੇ ਦੇਰ ਨਹੀਂ ਲੱਗਣੀ। ਤਾਂ ਇਹ ਬੜਾ ਸੌਖਾ ਮਾਰਗ ਹੈ, ਹਰ ਇੱਕ ਨੂੰ ਅੰਗੀਕਾਰ ਕਰ ਸਕਦਾ ਹੈ। ਸੇਵਾ ਕਰਕੇ ਔਰ ਭਜਨ ਕਰਕੇ ਜਨਮ ਸਫਲਾ ਕਰਨਾ ਚਾਹੀਦਾ ਹੈ। ਗੁਰੂ ਸਤੋਤਰ ਪੜੋ।
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਤਨ।